ਸਤਨਾਮ 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 ਜੀ
ਵਾਹਿਗੁਰੂ।
ਸਤਨਾਮ 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 ਦੇਖੇ ਸੋ ਦਿਨ ਲੇਖੇ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ ਉਹ ਸੁਹਾਗਣ ਦਾ ਜ਼ਿਕਰ ਕਈ ਹਫ਼ਤਿਆਂ ਤੋਂ ਲੜੀਵਾਰ ਚੱਲ ਰਿਹਾ ਹੈ। ਧੰਨ ਬਾਬਾ ਦੀਪ ਸਿੰਘ ਜੀ ਕਿਸ ਹਸਤੀ ਦੇ ਮਾਲਕ ਸਨ। ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਬਦ ਆਉਂਦਾ ਹੈ, ਦੇਹੋ ਸੰਦੇਸ਼ੜੋ ਪਰੇ ਕਈਓ। ਮੈਂ ਸਾਈਂ ਨੂੰ ਲੱਭਣਾ, ਮੈਨੂੰ ਸੰਦੇਸ਼ਾ ਦਿਓ, ਕਿੱਥੇ ਮਿਲੇਗਾ। ਤੇ ਉਹਦੀ ਖੀਰਲੀ ਪੰਕਤੀ ਕਹਿੰਦੀ ਹੈ, ਨਾਨਕ ਕਹਿਤ ਸੁਣੋ ਰੇ ਲੋਕਾ, ਸੰਤ ਰਸਨ ਕੋ ਵਸਈਓ। ਆਖੋ ਸਤਨਾਮ ਉਹ ਬਾਬਾ ਦੀਪ ਸਿੰਘ ਵਰਗਿਆਂ ਦੀ ਰਸਨਾ ਤੇ ਰਹਿੰਦਾ। ਨਾਨਕ ਕਹਿਤ ਸੁਣੋ ਰੇ ਲੋਕਾਂ, ਸੰਤ ਰਸਨ ਕੋ ਵਸਈਓ। ਉਸ ਹਸਤੀ ਦੇ ਮਾਲਕ ਇੱਕ ਸੰਤ ਛਪਾਈ ਮਹਾਨ ਜਰਨੈਲ ਜਤੀ ਸਤੀ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਥੋੜੇ ਦਿਨ ਹੋਏ ਲੰਘਿਆ ਤੇ ਹਰ ਵੀਰਵਾਰ ਲੜੀਵਾਰ ਪ੍ਰਕਰਨ ਚੱਲ ਰਿਹਾ। ਇੱਕ ਦੋ ਮਿੰਟ ਤਾਂ ਬੋਲਣਾ ਪੈਂਦਾ, ਕੁਝ ਸੰਗਤ ਨਵੀਂ ਹੁੰਦੀ ਹੈ। ਅਰਦਾਸ ਦੇ ਵਿੱਚ 13 ਗੁਣ ਬੋਲੇ ਜਾਂਦੇ ਨੇ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ, ਦੇਖ ਕੇ ਅੰਡਿਠ ਕੀਤਾ 8 ਅੱਗੇ ਤਿੰਨਾਂ ਪਿਆਰਿਆਂ ਸਚਿਆਰਿਆਂ 9 ਤੇ 10 ਤਿੰਨਾਂ ਦੀ ਕਮਾਈ ਦਾ ਧਿਆਨ ਧਰ ਸਾਧ ਸੰਗਤ ਬੋਲਣਾ ਜੀ। ਇਸ ਤੋਂ ਅਗਲੇ ਪਹਿਰੇ ਦੇ ਵਿੱਚ ਆਉਂਦਾ ਹੈ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। 3-10 ਪਹਿਲੇ ਪਹਿਰੇ 13 ਗੁਣ। ਸਾਨੂੰ ਗਰੀਬ ਸੰਗਤ ਨੂੰ ਮਾਣ ਹੈ ਜਿਨ੍ਹਾਂ ਦੇ ਤੁਸੀਂ ਚਰਨ ਫੜੇ ਨੇ। ਉਹ ਮਹਾਨ ਪੂਰਨ ਬ੍ਰਹਮ ਗਿਆਨੀ ਧੰਨ ਬਾਬਾ ਦੀਪ ਸਿੰਘ ਜੀ, ਕੋਈ ਵਿਰਲਾ ਹੁੰਦਾ ਜਿਹਦੇ 'ਚ 13 ਦੇ 13 ਗੁਣ ਮੌਜੂਦ ਹੋਣ। ਜੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਗੁਣਾਂ ਵੱਲ ਝਾਤੀ ਪਾਈਏ, ਬਾਬਾ ਦੀਪ ਸਿੰਘ ਜੀ ਹੱਠੀ ਵੀ ਸੀ, ਜਪੀ ਵੀ ਸੀ, ਤਪੀ ਵੀ ਸੀ, ਨਾਮ ਵੀ ਜਪਿਆ, ਵੰਡ ਵੀ ਛਕਿਆ, ਦੇਗ ਵੀ ਚਲਾਈਏ, ਤੇਗ ਵੀ ਪਾਈਏ, ਦੇਖ ਕੇ ਅਣਡਿੱਠ ਵੀ ਕੀਤਾ, ਪਿਆਰੇ ਵੀ ਨੇ, ਸਚਿਆਰੇ ਵੀ ਨੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਵੀ ਕੀਤੀਆਂ, ਧਰਮ ਵੀ ਨਹੀਂ ਹਾਰਿਆ, ਸਿੱਖੀ ਵੀ ਕੇਸਾਂ ਸਵਾਸਾਂ ਸੰਗ ਨਿਭਾਈ। ਇਹ ਗੱਜ ਕੇ ਆਖੋ ਸਤਨਾਮ। ਉਹ ਜਿਹੜਾ ਲੜੀਵਾਰ ਪ੍ਰਕਰਨ ਚੱਲ ਰਿਹਾ, ਜੋ ਸੰਗਤਾਂ ਨਵੀਆਂ ਉਹ ਟੇਪਾਂ ਰਾਹੀਂ ਸਰਵਣ ਕਰ ਲੈਣ, ਇੱਕ ਇੱਕ ਪ੍ਰਕਰਨ ਅੱਧੇ ਅੱਧੇ ਪੌਣੇ ਪੌਣੇ ਘੰਟੇ ਦਾ। ਤੁਸੀਂ ਹੱਠੀਆਂ ਤੇ ਵਿਚਾਰ ਕਰ ਚੁੱਕੇ ਹੋ, ਜਪੀਆਂ ਤੇ ਤਪੀਆਂ ਤੇ, ਨਾਮ ਜਪਿਆ ਤੇ, ਵਣ ਛਕਿਆ ਤੇ, ਦੇਗ ਚਲਾਈ ਤੇ, ਤੇਗ ਵਾਈ ਤੇ, ਦੇਖ ਕੇ ਅਣਡਿੱਠ ਕਰਨ ਤੇ ਪਿਛਲੇ ਹਫ਼ਤੇ ਆਪ ਜੀ ਨੇ ਸਰਵਣ ਕੀਤਾ ਹੈ, ਪਿਆਰਾ ਕੌਣ ਹੈ? ਚਾਰ ਤਰ੍ਹਾਂ ਦੇ ਪਿਆਰੇ ਸ਼ਾਸਤਰਾਂ ਨੇ ਤੇ ਸੱਤ ਪੁਰਸ਼ਾਂ ਨੇ ਮੰਨੇ ਨੇ, ਜਿਨ੍ਹਾਂ ਦਾ ਜ਼ਿਕਰ ਆਪ ਜੀ ਨੇ ਪਿਛਲੇ ਵੀਰਵਾਰ ਸਰਵਣ ਕੀਤਾ ਹੈ। ਤੇ ਅੱਜ ਸਰਵਣ ਕਰਨਾ ਸਚਿਆਰਾ ਕੌਣ ਹੈ? ਆਖੋ ਸਤਨਾਮ ਵਿਰਲੇ
ਜਗ ਮੈਂ ਉਪਮ ਕਾਢੀਏ, ਜਗ ਮੈਂ ਉਪਮ ਕਾਢੀਏ, ਵਿਰਲੇ ਕੇ ਵਿਰਲੇ ਕੇ।
ਸਾਰੇ ਬੋਲੋ ਵਿਰਲੇ। ਭਾਵ ਤੇਗ ਵਾਈ ਦਾ ਦੇਖ ਕੇ ਅਨਰਿਠ ਕਰਨ ਦਾ ਪਿਆਰਾ ਕੌਣ ਏ। ਪੰਜ ਛੇ ਦੀਵਾਨਾਂ ਵਿੱਚ ਇਹ ਪ੍ਰਕਰਨ, ਨੌਂ ਅੱਜ ਦਸਵਾਂ ਪ੍ਰਕਰਨ, ਸਚਿਆਰਾ ਕੌਣ ਏ। ਜਿਹੜਾ ਬੰਦਾ ਹਰ ਵੇਲੇ ਸੱਚ ਬੋਲੇ ਅਸੀਂ ਕਹਿੰਦੇ ਹਾਂ ਇਹ ਸੁਚਾਰਾ। ਇਹ ਝੂਠਾ ਨਹੀਂ, ਇਹ ਸੱਚ ਬੋਲਦਾ ਸੁਚਾਰਾ। ਲੇਕਿਨ ਇੱਕ ਹੋਰ ਚੁੱਭੀ ਡੂੰਘੀ ਮਾਰਨੀ ਪਏਗੀ। ਅਸਲੀ ਸੁਚਾਰਾ ਕੌਣ ਹੈ? ਜਿਹੜਾ ਸਾਧ ਸੰਗਤ ਸਰੀਰ ਕੋਈ ਕੰਮ ਕਰੇ, ਉਸ ਕੰਮ ਦੇ ਮਗਰ ਖਿਆਲ ਸੱਚਾ ਹੋਵੇ। ਆਖੋ ਸਤਨਾਮ। ਤੁਹਾਡਾ ਇਰਾਦਾ ਸੱਚਾ ਹੋਵੇ। ਕਈ ਵਾਰੀ ਕੰਮ ਕੁਝ ਠੀਕ ਨਹੀਂ, ਪਰ ਇਰਾਦਾ ਸੱਚਾ ਤੇ ਉਹ ਕੰਮ ਪੁੰਨ ਬਣਦਾ। ਕੰਮ ਠੀਕ ਏ, ਇਰਾਦੇ ਚ ਝੂਠ ਏ, ਕੰਮ ਪਾਪ ਬਣਦਾ। ਅਸੀਂ ਬਾਬਾ ਦੀਪ ਸਿੰਘ ਦੀ ਰੀਸ ਨਹੀਂ ਕਰ ਸਕਦੇ, ਪਰ ਅਰਦਾਸ ਕਰਨੀ 10-20 ਪੈਸੇ ਸਚਿਆਰਪਨ ਸਾਡੇ ਚ ਵੀ ਆਵੇ। ਥੋੜਾ ਜਿਹਾ ਜ਼ਿਕਰ ਅੱਗੇ ਤੁਸੀਂ ਸਰਵਣ ਕੀਤਾ। ਇੱਕ ਮਾਂ ਨੇ ਬੱਚੇ ਨੂੰ ਚਪੇੜ ਮਾਰੀ। 7 ਵਜੇ ਸੀ ਰਾਤ ਦੇ 7:30। ਚਪੇੜ ਮਾਰ ਕੇ ਤੇ ਚਿਹਰਾ ਲਾਲ। ਹੁਣ ਜਿਹੜੀ ਚਪੇੜ ਮਾਰੀ ਏ ਤਾਂ ਹੀ ਮਾਰੀ ਕਿ ਉਸ ਤੋਂ ਪਹਿਲੇ ਕ੍ਰੋਧ ਆਇਆ? ਜਾਣਦੇ ਹੁਣ ਕ੍ਰੋਧ ਵੀ ਮਾੜਾ ਤੇ ਚਪੇੜ ਵੀ ਮਾੜੀ। ਲੇਕਿਨ ਕ੍ਰੋਧ ਆਇਆ, ਚਪੇੜ ਮਾਰੀ ਏ ਤੇ ਉਸ ਤੋਂ ਬਾਅਦ ਮੂੰਹ ਚੋਂ ਲਫ਼ਜ਼ ਕੀ ਨਿਕਲੇ ਮਾਂ ਦੇ ਕਿ 7:30 ਵੱਜ ਗਏ ਤੇ ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸਵੇਰ ਦਾ? ਆਖੋ ਸਤਨਾਮ। ਧਿਆਨ ਦੇਣਾ, ਜਦੋਂ ਤੁਸੀਂ ਬੱਚੇ ਨੂੰ ਕਿਹਾ ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸਵੇਰ ਦਾ, ਤੁਹਾਡਾ ਕ੍ਰੋਧ ਵੀ ਪੋਨੇ, ਤੁਹਾਡੀ ਚਪੇੜ ਵੀ ਪੋਨੇ। ਕਿਉਂ? ਇਰਾਦਾ ਨੇ ਕੇ ਮੇਰਾ ਬੱਚਾ ਬਾਣੀ ਪੜ੍ਹੇ। ਆਖੋ ਸਤਨਾਮ। ਇੱਥੋਂ ਉੱਠ ਕੇ ਸਭ ਨੇ ਜਾਣਾ, ਹਰ ਕਦਮ ਪੁੱਟਣ ਵੇਲੇ ਮਗਰ ਇਰਾਦਾ ਚੈੱਕ ਕਰੋ, ਖਿਆਲ ਚੈੱਕ ਕਰੋ। ਆਹ ਕੰਮ ਕਰਨ ਲੱਗਾ ਵਾ ਫਲਾਣੀ ਰਿਸ਼ਤੇਦਾਰੀ 'ਚ, ਆਹ ਕੰਮ ਕਰਨ ਲੱਗਾ ਫਲਾਣੇ ਗੁਆਂਢ ਪੁਣੇ 'ਚ। ਜੇ ਤੁਹਾਡੇ ਮਗਰ ਇਰਾਦੇ ਵਿੱਚ ਸੱਚਾਈ ਹੈ ਤੇ ਸਮਝ ਲਵੋ ਜੋ ਕਰ ਰਹੇ ਹੋ ਉਹ ਪੁੰਨ ਹੈ। ਆਖੋ ਸਤਨਾਮ। ਜੇ ਮਗਰ ਇਰਾਦਾ ਠੀਕ ਨਹੀਂ ਤੇ ਸਮਝ ਲੈਣਾ ਕਿ ਇੱਕ ਬੀਜ ਪਾਪ ਦਾ ਬੀਜਿਆ ਗਿਆ। ਸਚਿਆਰ ਕੌਣ ਏ? ਜਿਹਦੇ ਹਰ ਕੰਮ ਕਰਨ ਦੇ ਮਗਰ ਖਿਆਲ ਵਿੱਚ ਸੱਚਾਈ ਆ ਗਈ, ਜਿਹਦੇ ਹਰ ਕੰਮ ਕਰਨ ਦੇ ਮਗਰ ਇਰਾਦੇ 'ਚ ਸੱਚਾਈ ਆ ਗਈ, ਉਹ ਸਚਿਆਰ ਏ। ਧਿਆਨ ਦੇਣਾ, ਚਾਕੂ ਏ ਹੱਥ 'ਚ। ਹੁਣ ਇੱਕ ਬੰਦਾ ਦੂਸਰੇ ਨੂੰ ਚਾਕੂ ਮਾਰਨ ਲੱਗਾ ਤੇ ਆਪਾਂ ਕੀ ਕਹਿੰਦੇ ਹਾਂ?
ਕਤਲ ਹੈ। ਸਜ਼ਾ ਵੀ ਦਿੰਦੀ ਪੁਲਿਸ, ਚਾਕੂ ਮਾਰਿਆ ਫੜਿਆ ਜਾਵੇ ਕਤਲ ਕੇਸ, ਉਹਨੂੰ ਫਾਂਸੀ ਵੀ ਹੋ ਸਕਦੀ, ਉਮਰ ਕੈਦ ਵੀ ਹੋ ਸਕਦੀ ਕਈ ਸਾਲਾਂ ਦਾ। ਚਾਕੂ ਮਾਰਿਆ, ਔਰ ਇੱਥੋਂ ਤੱਕ ਕਿ ਜੇ ਉਹ ਚਾਕੂ ਮਾਰਿਆ ਨਹੀਂ ਸਿਰਫ ਕੱਢ ਕੇ ਡਰਾਇਆ ਹੀ ਹੈ, ਉਹਨੂੰ ਵੀ ਪੁਲਿਸ ਵਾਲੇ ਗਿਣਦੇ ਆ ਇਰਾਦਾ ਕਤਲ। ਇਹਨੇ ਕਤਲ ਕੀਤਾ ਨਹੀਂ ਪਰ ਇਹਦੇ 'ਤੇ ਕੇਸ ਚੱਲੇਗਾ ਇਰਾਦਾ ਕਤਲ ਦਾ, ਇਹਦਾ ਇਰਾਦਾ ਸੀ ਕਤਲ। ਆਦੋ ਵੀ ਧਿਆਨ ਦਿਆਂ, ਚਾਕੂ ਮਾਰਤਾ ਅਤੇ ਕਤਲ, ਚਾਕੂ ਨੂੰ ਕੱਢ ਕੇ ਡਰਾਇਆ ਹੀ ਹੈ ਅਤੇ ਇਰਾਦਾ ਕਤਲ। ਪਰ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਕਈ ਵਾਰੀ ਅਸੀਂ ਹੱਥੋਂ ਪੈਸੇ ਦੇ ਕੇ ਉਸੇ ਚਾਕੂ ਦੇ ਅਸੀਂ ਸਰੀਰ 'ਤੇ ਕੱਟ ਮਰਵਾਉਂਦੇ ਹਾਂ। ਆਖੋ ਸਤਨਾਮ, ਪੈਸੇ ਵੀ ਦਿੰਦੇ ਹਜ਼ਾਰਾਂ ਦੇ ਹਿਸਾਬ ਨਾਲ ਦਿੰਦੇ, ਉਹੀ ਚਾਕੂ ਹੀ ਹੈ। ਡਾਕਟਰ ਫੀਸ ਲੈਂਦਾ ਆਪਰੇਸ਼ਨ ਕਰਨ ਦੀ, ਉਹ ਚਾਕੂ ਨਾ ਕੱਟ ਪਾਉਂਦਾ, ਧਿਆਨ ਦੇਣਾ। ਉਹੋ ਹੀ ਹਥਿਆਰ, ਉਹੋ ਹੀ ਚਾਕੂ ਹੈ, ਲੇਕਿਨ ਇੱਕ ਮਾਰਨ ਵੇਲੇ ਉਹਦਾ ਇਰਾਦਾ ਮਾੜਾ। ਆਖੋ ਸਤਨਾਮ, ਉਹ ਚਾਕੂ ਨਾਲ ਡਾਕਟਰ ਕੱਟ ਪਾ ਰਿਹਾ, ਇਰਾਦਾ ਚੰਗਾ ਕਿ ਇਹਦੀ ਬਿਮਾਰੀ ਰਾਜੀ ਹੋ ਜਾਵੇ। ਆਖੋ ਸਤਨਾਮ, ਉਹਨੂੰ ਅਸੀਂ ਹੱਥੋਂ ਪੈਸੇ ਦੇ ਕੇ ਵੀ ਕੱਟ ਮਰਵਾਉਣਾ, ਮੇਰਾ ਆਪਰੇਸ਼ਨ ਕਰ ਦਿਓ, ਰਸੌਲੀ ਹੈ ਜੀ, ਆਹ ਗਿਲਟੀ ਹੈ, ਆਹ ਪ੍ਰੋਬਲਮ ਹੈ, ਉਹ ਵੀ ਚਾਕੂ ਨਾਲ ਚੀਰ ਫੜ ਕਰ ਦਿਓ। ਹੈ ਦੋਵੇਂ ਚਾਕੂ ਨੇ, ਇੱਕ ਚਾਕੂ ਜਿਹੜਾ ਸਰੀਰ 'ਤੇ ਚੱਲ ਰਿਹਾ ਅਤੇ ਕਤਲ 'ਤੇ ਇਰਾਦਾ ਕਤਲ 'ਤੇ ਕਿਤਨਾ ਪਾਪ ਹੈ, ਉਹ ਚਾਕੂ ਚੱਲ ਰਿਹਾ ਅਤੇ ਕਿੱਡਾ ਵੱਡਾ ਪੁੰਨ ਹੈ ਸਾਡਾ, ਕਈ ਕੁਝ ਬਿਮਾਰੀਆਂ ਕੱਢ ਜਾਂਦਾ ਹੈ। ਮਾਰਨ ਵਾਲੇ ਨੂੰ ਅਸੀਂ ਦੂਜਾ ਰੱਬ ਤੱਕ ਕਹਿੰਦੇ ਹਾਂ, ਡਾਕਟਰ ਨੂੰ ਫੀਸ ਵੀ ਦਿੰਦੇ ਹਾਂ, ਪੈਸੇ ਵੀ ਦਿੰਦੇ ਹਾਂ। ਹੈ ਦੋਵੇਂ ਚਾਕੂ ਨੇ, ਇੱਕ ਮਗਰ ਇਰਾਦਾ ਮਾੜਾ ਅਤੇ ਇੱਕ ਮਗਰ ਇਰਾਦਾ ਗਲਤ ਹੈ। ਸਾਡੇ ਹਰ ਕੰਮ ਦੇ ਮਗਰ ਜੇ ਸਾਡੇ ਇਰਾਦੇ ਵਿੱਚ ਸੱਚਾਈ ਹੈ ਤੇ ਉਹ ਕੰਮ ਸਾਡਾ ਪੁੰਨ ਬਣੇ। ਤਾਂ ਹੀ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਐ ਔਰੰਗਜ਼ੇਬ ਤੇਰੀ ਤੇ ਮੇਰੀ ਤਲਵਾਰ 'ਚ ਬੜਾ ਫਰਕ ਹੈ। ਹੈ ਦੋਵੇਂ ਹੀ ਤਿੰਨ ਤਿੰਨ ਫੁੱਟ ਦੀਆਂ, ਹੈ ਉਹੋ ਹੀ ਮੁੱਠ ਲੱਗੀ ਹੈ, ਪਰ ਔਰੰਗਜ਼ੇਬ ਅੰਤਰ ਬੜਾ, ਤੇਰੀ ਤਲਵਾਰ ਜ਼ੁਲਮ ਕਰਦੀ ਹੈ ਤੇ ਮੇਰੀ ਕਿਰਪਾਨ ਜ਼ੁਲਮ ਰੋਕਦੀ ਹੈ। ਆਖੋ ਸਤਨਾਮ,
ਬਈ ਤੂੰ ਜਦੋਂ ਭੇਜਦਾ ਤਲਵਾਰ ਦੇ ਕੇ ਤੇ ਇਰਾਦਾ ਹਿੰਦੂ ਧਰਮ ਖਤਮ ਹੋ ਜੇ, ਉਹੋ ਹੀ ਤਿੰਨ ਫੁੱਟ ਦਾ ਪੀਸ ਹੈ, ਪਰ ਇਰਾਦਾ ਨੇ ਕਿ ਧਰਮ ਨੂੰ ਇੰਜ ਨਹੀਂ ਰੋਲਣ ਦੇਣਾ। ਗੱਜ ਕੇ ਆਖੋ ਸਤਨਾਮ, ਤਾਂ ਹੀ ਕਲਗੀਧਰ ਪਾਤਸ਼ਾਹ ਨੇ ਲਿਖਿਆ ਨਾ, ਕਿਹਾ ਐ ਔਰੰਗਜ਼ੇਬ ਤੇਰੀ ਤਲਵਾਰ ਜ਼ੁਲਮ ਕਰਦੀ ਏ ਤੇ ਮੇਰੀ ਕਿਰਪਾਨ ਜ਼ੁਲਮ ਰੋਕਦੀ ਏ। ਗੱਲ ਮਗਰ ਇਰਾਦੇ ਦੀ ਤਿਆਰ ਹੋਈ। ਅਤੇ ਦੂਸਰੀ ਲਾਈਨ ਲਿਖੀ ਸੀ ਕਿ ਤੇਰੀ ਤਲਵਾਰ ਜੀਵਨ ਖਾਂਦੀ ਹੈ ਅਤੇ ਮੇਰੀ ਕਿਰਪਾਨ ਜੀਵਨ ਦਾਨ ਦਿੰਦੀ ਹੈ। ਆਖੋ ਸਤਨਾਮ, ਉਹਦੇ ਮਗਰ ਸੱਚਾਈ ਹੈ, ਉਹਦੇ ਮਗਰ ਵਰਿਆਈ ਹੈ। ਖਿਆਲ ਹਥਿਆਰ ਹੋਈ, ਹਥਿਆਰ ਮੁਸਲਮਾਨਾਂ ਨੇ ਵੀ ਚਲਾਇਆ, ਔਰੰਗਜ਼ੇਬ ਨੇ ਵੀ ਚਲਾਇਆ। ਉਹ ਕਹੇਗਾ ਕਲਗੀਆਂ ਵਾਲੇ ਸਿੱਖ ਵੀ ਤਾਂ ਹਥਿਆਰ ਹੀ ਚਲਾ ਰਹੇ ਨੇ, ਪਰ ਉਸ ਇਰਾਦੇ ਦੇ ਮਗਰ, ਉਸ ਹਥਿਆਰ ਚਲਾਉਣ ਦੇ ਮਗਰ ਇਰਾਦਾ ਕੀ ਹੈ? ਮੁਸਲਮਾਨਾਂ ਨਾਲ ਜੰਗਾਂ ਹੋਈਆਂ ਨੇ, ਬਈ ਮੁਸੀਬਤਾਂ ਢਾ ਦੇ, ਜਾਂ ਕਿਸੇ ਮੁਸਲਮਾਨ ਦੀ ਔਰਤ ਨੂੰ, ਬੇਗਮ ਨੂੰ ਕੋਈ ਦੁੱਖ ਦਿੱਤਾ ਹੋਵੇ? ਹੱਕ ਸਤਨਾਮ, ਨਹੀਂ। ਮਾਣ ਕਰੋ, ਤੁਸੀਂ ਉਸ ਦਾਤੇ ਦੇ ਪੁੱਤਰ ਹੋ, ਉਸ ਦਾਤੇ ਦੀਆਂ ਧੀਆਂ ਹੋ ਜਿਹਨੇ ਜ਼ੁਲਮ ਰੋਕਿਆ ਹੈ, ਜਿਹਨੇ ਜੀਵਨ ਦਾਨ ਦਿੱਤਾ, ਹਥਿਆਰ ਹੋਈ। ਆਖੋ ਸਤਨਾਮ, ਉਹਦੇ ਸ਼ਸਤਰ ਪਿੱਛੇ, ਹਥਿਆਰ ਪਿੱਛੇ ਇਰਾਦਾ ਨੇਕ, ਉਹਦੇ ਹਥਿਆਰ ਪਿੱਛੇ ਇਰਾਦਾ ਪਾਪ, ਹਥਿਆਰ ਉਹੀ ਹੈ। ਵੇਖ ਲਓ, ਇਰਾਦਾ ਨੇਕ ਤੇ ਪੁੰਨ ਕਰ ਰਿਹਾ, ਇਰਾਦਾ ਨਹੀਂ ਨੇਕ ਤੇ ਪਾਪ ਕਰ ਰਿਹਾ। ਅੱਜ ਮਨ ਵਿੱਚ ਲੈ ਕੇ ਜਾਣਾ ਸਚਿਆਰ ਕੌਣ ਏ ਤੁਹਾਡੇ ਹਰ ਕੰਮ ਦੇ ਮਗਰ ਇਰਾਦੇ ਵਿੱਚ ਸਚਿਆਈ ਹੋਈ ਇਰਾਦੇ ਅਜੇ ਵੀ ਨਾ ਸਮਝ ਲੱਗੀ ਹੋਵੇ ਤੇ ਮੈਨੂੰ ਦੱਸੋ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਸੁਥਰਾ ਸੀ ਸੁਥਰਾ ਉਹਨੇ ਸੱਚ ਬੋਲਿਆ ਸੀ ਸਿਰ ਦੇ ਉੱਤੇ ਚੁੱਕਿਆ ਹੋਵੇ ਰੇਤ ਦਾ ਤੋੜਾ ਠੀਕ ਹੈ ਤੇ ਪਹਿਰੇਦਾਰ ਪੁੱਛੇ ਕਿੱਥੇ ਚੱਲਿਆ ਉਹਨੂੰ ਲੰਘਣ ਨਹੀਂ ਸੀ ਦਿੰਦੇ ਉਹ ਕਵੇ ਖਾਂਡੇ ਲੰਗਰ ਵਾਸਤੇ ਧਿਆਨ ਦੇਣਾ ਹੱਕ ਸਤਨਾਮ ਬੋਲਿਆ ਤਾਂ ਝੂਠ ਝੂਠ ਬੋਲਣ ਦਾ ਮਾੜਾ ਕੰਮ ਖਾਂਡੇ ਜੀ ਅੱਛਾ ਲੰਘ ਜਾ ਇਹਦਾ ਐਸੀ ਹੁਣ ਰਸਦ ਲਿਆ ਰੋਕ ਨਹੀਂ ਸਕਦਾ ਹੁਣ ਜਦੋਂ ਅੰਦਰ ਗਿਆ ਤੇ ਰੇਤ ਦਾ ਤੋੜਾ ਸਿਰ ਤੋਂ ਲਾਇਆ ਤੇ ਸੁੱਟਿਆ ਸਤਿਗੁਰੂ ਸਿੰਘਾਸਨ ਤੇ ਬੈਠੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸੁਥਰਾ ਸਤਿਗੁਰੂ ਮਹਾਰਾਜ ਨੂੰ ਨਮਸਕਾਰ ਨਹੀਂ ਕਰਦਾ ਪਿਆ ਤੇ ਰੇਤ ਦੇ ਤੋੜੇ ਨੂੰ ਮੱਥੇ ਟੇਕੀ ਜਾਂਦਾ ਸਤਿਗੁਰੂ ਵੀ ਹੈਰਾਨ ਜਾਣੀ ਜਾਣ ਪਿਤਾ ਬਾਕੀ ਵੀ ਹੈਰਾਨ ਕਰ ਕੀ ਰਿਹਾ ਦੂਜਿਆਂ ਦੀ ਗੱਲ ਖੋਲਣ ਲਈ ਸਤਿਗੁਰੂ ਕਹਿੰਦੇ ਸੁਥਰੇ ਇਹ ਕੀ ਕਰ ਰਿਹਾ ਕਹਿੰਦਾ ਮਹਾਰਾਜ ਇੱਕ ਰੇਤ ਦੇ ਤੋੜੇ ਨੂੰ ਨਮਸਕਾਰ ਕਰ ਰਿਹਾ ਵਾਂ ਵੀ ਇਹਨੂੰ ਕਿਉਂ ਕਹਿਣ ਲੱਗਾ ਜੀ ਆਪ ਜੀ ਨੂੰ ਵੀ ਨਮਸਕਾਰ ਕਰਾਂਗਾ ਪਰ ਪਹਿਲੇ ਇਹਨੂੰ ਕਰਨੀ ਹੈ ਕਿਉਂ ਇਹਦੇ ਸਦਕੇ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ ਆਖੋ ਸਤਨਾਮ ਧਿਆਨ ਦੇਣਾ ਉਹਨੇ ਚਿਰ ਨੂੰ ਪਹਿਰੇਦਾਰ ਆ ਗਏ ਸਤਿਗੁਰੂ ਅੱਜ ਤੇ ਪੱਕਾ ਸਬੂਤ ਫੜਿਆ ਗਿਆ ਅੱਜ ਤੋਂ ਬਾਅਦ ਸੁਥਰੇ ਨੂੰ ਅੰਦਰ ਨਾ ਵੜਨ ਦੇਣਾ ਇਹਨੇ ਜਦੋਂ ਸਿਰ ਤੇ ਤੋੜਾ ਚੁੱਕਿਆ ਸੀ ਤੇ ਮੈਨੂੰ ਕਹਿੰਦਾ ਖਾਂਡੇ ਲੰਗਰ ਲਈ ਆਖੋ ਸਤਨਾਮ ਤੇ ਮਹਾਰਾਜ ਵੇਖ ਲਓ ਰੇ ਤੇ ਝੂਠ ਬੋਲ ਕੇ ਆਇਆ ਜੇ ਮਹਾਰਾਜ ਇਹਦੇ ਲਈ ਸਦਾ ਲਈ ਬੂਹੇ ਬੰਦ ਕਰ ਦਿਆ ਕਲਗੀਧਰ ਪਾਤਸ਼ਾਹ ਪਹਿਰੇਦਾਰ ਵੱਲ ਵੇਖਣ ਲੱਗ ਪਏ ਤੇ ਕਹਿਣ ਲੱਗੇ ਪਹਿਰੇਦਾਰ ਝੂਠ ਮਾੜਾ ਬਿਲਕੁਲ ਠੀਕ ਹੈ ਪਰ ਪਹਿਰੇਦਾਰ ਇਹਦੇ ਝੂਠ ਬੋਲਣ ਦੇ ਪਿੱਛੇ ਖਿਆਲ ਚੈੱਕ ਕਰ ਖਿਆਲ ਕੀ ਏ ਦਰਸ਼ਨ ਹੱਕ ਸਤਨਾਮ ਧਿਆਨ ਦੇਣਾ ਇੱਕ ਝੂਠ ਦੇ ਪਿੱਛੇ ਖਿਆਲ ਨੇ ਵੀ ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ ਲੰਘਣ ਨਹੀਂ ਦਿੰਦਾ ਪਹਿਰੇਦਾਰ ਤੇ ਮੇਰੀ ਜੇਬ 'ਚ ਧੇਲਾ ਵੀ ਨਹੀਂ ਜਿਹੜੀ ਮੈਂ ਕੋਈ ਲੰਗਰ ਲਈ ਚੀਜ਼ ਲੈ ਕੇ ਆਵਾਂ ਉਹਨੇ ਰੇਤ ਦੀ ਪੰਡ ਪੰਡ ਸਤਿਗੁਰੂ ਕਹਿੰਦੇ ਪਹਿਰੇਦਾਰ ਝੂਠ ਬਹੁਤ ਮਾੜਾ ਗੁਰੂ ਨਾਨਕ ਦੇ ਘਰ ਵਿੱਚ ਇਹਦੇ ਲਈ ਕੋਈ ਜਗ੍ਹਾ ਨਹੀਂ ਕੂੜ ਬੋਲ ਮੁਰਦਾਰ ਖਾਏ ਪਰ ਉਹ ਕੂੜ ਜਿਹੜਾ ਘਰ ਉਜਾੜ ਦੇਵੇ ਉਹ ਝੂਠ ਜਿਹੜਾ ਕਿਸੇ ਦੀ ਲੜਾਈ ਕਰਾ ਦੇਵੇ ਇਹ ਝੂਠ ਦੇ ਮਗਰ ਖਿਆਲ ਨੇ ਕਿ ਦਰਸ਼ਨ ਹੋ ਜਾਣ ਗੱਜ ਕੇ ਹੱਕ ਸਤਨਾਮ ਹੋਰ ਖਿਆਲ ਨੇ ਧਿਆਨ ਦੇਣਾ ਚੱਕਰ ਹੈ ਦਾਸ ਦੇ ਨਾਲ ਇੱਕ ਮਿੱਤਰ ਸੀ ਦੋ ਸੱਜਣ ਅੱਗੋਂ ਮਿਲ ਪਏ ਗੱਲ ਛਿੜ ਪਈ ਗੱਲ ਛਿੜਨ ਦੇ ਵਿੱਚ ਕਿਸੇ ਦੀ ਨਿੰਦਿਆ ਸ਼ੁਰੂ ਹੋ ਗਈ ਅਤੇ ਉਹ ਦਾਸ ਦਾ ਮਿੱਤਰ ਉਹਨਾਂ ਦੋਵਾਂ ਨੂੰ ਕਹਿੰਦਾ ਘੜੀ ਦੇ ਬਈ ਮੈਂ ਤੇ ਨਾ ਹਸਪਤਾਲ ਕਿਸੇ ਦਾ ਪਤਾ ਲੈਣ ਜਾਣਾ ਜ਼ਰੂਰੀ ਮੈਨੂੰ ਆਗਿਆ ਦਿਓ ਲੇਟ ਹੋ ਮੈਨੂੰ ਆਗਿਆ ਦਿਓ ਉਹ ਦੋਵੇਂ ਕਹਿੰਦੇ ਵੀ ਜੇ ਤੁਸੀਂ ਜਾਣਾ ਹਸਪਤਾਲ ਪਤਾ ਲੈਣ ਚਲੋ ਫਿਰ ਗੱਲ ਕਰਾਂਗੇ ਜਦੋਂ ਅਸੀਂ ਦੋਵੇਂ ਤੁਰ ਪਏ ਤੇ ਗੱਡੀ ਮੈਂ ਚਲਾ ਰਿਹਾ ਸੀ ਮੈਂ ਕਿਹਾ ਵੀ ਕਿਹੜੇ ਬੰਨੇ ਜਾਣਾ ਤੁਹਾਡੇ ਨਾਲ ਆ ਮੈਂ ਵੀ ਦੱਸੋ ਵੀ ਹਸਪਤਾਲ ਤੁਸੀਂ ਕਹਿੰਦੇ ਹੋ ਪਤਾ ਲੈਣ ਜਾਣਾ ਕਿਹੜੇ ਜਾਣਾ ਕਹਿੰਦਾ ਘਰੇ